ये आकाशवाणी है। अब आप मोहम्मद हुसामुद्दीन मतीन से उर्दू में इलाकाई खबरें सुनिए। सबसे पहले सुर्खियां। कालेश्वरम कमीशन ने मुतनाजा कालेश्वरम लिफ्ट इरिगेशन प्रोजेक्ट की जारी तहकीकात के हिस्से के तौर पर साबिक चीफ मिनिस्टर के चंद्रशेखर राव समेत अहम सियासी शख्सियात को नोटिस जारी की है। वज़ीर-ए-आज़म नरेंद्र मोदी मुल्क भर में 103 अमृत भारत स्टेशनों के इफ्तिताह के हिस्से के तौर पर जुमेरात को बेगमपेट, करीमनगर और वरंगल रेलवे स्टेशनों के तजीनों के कामों के बाद अमली तौर पर इसका इफ्तिताह करेंगे। सार्फीन के उमूर, खुराक और अवामी तकसीम के मरकजी वजीर प्रहलाद जोशी ने आज नई दिल्ली में डिपो दर्पण, अनामित्रा और अनासहायता ऐप्स का आगाज किया। और रियासती वजीर पूनम प्रभाकर ने कहा कि रियासती हुकूमत गुलजार हाउस आतिजदगी वाक़े की जामे तहकीकात के लिए 6 रुकनी कमेटी तश्कील दी है। और अब पेश खबरें तफसील से। जस्टिस पी चंद्रघोष की ज़ेर क़यादत कालेश्वरम कमीशन ने मुतनाज़ा कालेश्वरम लिफ्ट इरिगेशन प्रोजेक्ट की जारी तहकीकात के हिस्से के तौर पर साबिक चीफ मिनिस्टर के चंद्रशेखर राव समेत अहम सियासी शख्सियात को नोटिस जारी किया है। उन्हें 5 जून को कमीशन के सामने पेश होने के लिए तलब किया गया है, जबकि साबिक वजीर टी हरीश राव को 6 जून को और बीजेपी के रुकने पार्लियामेंट इटला राजेंद्र को 9 जून को हाजिर होने के लिए कहा गया है। मेडिगुडा बैरिज के निदाम के तनाजर में रियासती हुकूमत ने मार्च 2024 में एक अदालती तहकीकती कमीशन तश्कील दिया था, जिसकी सरबराही सुप्रीम कोर्ट के साबिक जज पीसी घोष की सरबराही में की गई थी। सिंडोला बैरिज जारी इंक्वायरी को एडजस्ट करने के लिए हुकूमत ने कमीशन की मुद्दत में अब तक 7 बार तौसी की है। वज़ीर-ए-आज़म नरेंद्र मोदी मुल्क भर में 103 अमृत भारत स्टेशनों के इफ्तिताह के हिस्से के तौर पर जुमेरात को बेगमपेट रेलवे स्टेशन, जिसे दोबारा तैयार किया गया है, अमली तौर पर इसका इफ्तिताह करेंगे। तेलंगाना के करीमनगर और वरंगल रेलवे स्टेशनों को भी आवाम के लिए खोल दिया जाएगा, जिनकी तजीनों आरइश की गई थी। एससीआर के चीफ पब्लिक रिलेशन ऑफिसर ए श्रीधर ने कहा कि बेगमपेट रेलवे स्टेशन को एक जदीद ट्रांजिट हब के तौर पर दोबारा तैयार किया गया है, जो अमृत भारत स्टेशन स्कीम के तहत 25,56,000 रुपये के तखमीना लागत से तेलंगाना के शानदार विरसे की अक्कासी करता है।
కరీంనగర్ వరంగల్ బేగంపేట్ పూర్తిగా సన్నద్ధమై 22nd రోజు ప్రధానమంత్రి గారిచే ప్రారంభోత్సవానికి వస్తూ ఉన్నాయి. మిగతా రైల్వే స్టేషన్స్ కూడా, చాలా రైల్వే స్టేషన్స్ రాబోయే 3-4 నెలల కాల వ్యవధిలో అందుబాటులోకి రానున్నాయి. ఈ స్కీమ్లో భాగంగా బేగంపేట్, కరీంనగర్, వరంగల్ దాదాపు 26-25 కోట్ల బడ్జెట్తో ఈ ప్రతి స్టేషన్ డెవలప్ చేయడం జరిగింది.
वाजिर है कि वरंगल रेलवे स्टेशन को 25 करोड़ रुपए की लागत से तजीनों किया गया है। इस मौके पर आकाशवाणी से बात करते हुए असिस्टेंट कमर्शियल मैनेजर श्री रामामूर्ति ने तफसीलात बताई।
స్టేషన్ స్కీమ్ లో వరంగల్ స్టేషన్ టోటల్ గా ఈ ఏబిఎస్ ప్రోగ్రామ్ లో 25,41,00,000 పనులు చేయడం జరిగింది. సెల్ఫీ పాయింట్ ఒకటి, ఐ లవ్ వరంగల్ అని చెప్పేది ఒకటి, 1, 2, 3, 4 ప్లాట్ఫామ్స్ లో పాత ప్లాట్ఫామ్ సిఓపి కవర్ ఓవర్ ప్లాట్ఫామ్స్ మొత్తం స్ట్రక్చర్ అంతా కూడా కొత్తగా కట్టి సిఓపి మొత్తం వేసినాం.
सार्फीन के उमूर, खुराक और अवामी तकसीम के मरकजी वजीर प्रहलाद जोशी ने आज नई दिल्ली में डिपो दर्पण, अनामित्रा और अनासहायता ऐप्स का आगाज किया। ये ऐप्स डिजिटल जिद्दत के जरिए मुल्क की फूड सिक्योरिटी को आगे बढ़ाने की हुकूमत के मकसद से शुरू किए गए हैं। इस मौके पर बात करते हुए जोशी ने कहा कि ऐप्स ई गवर्नेंस के एक टूल के तौर पर मुल्क के जरिए बुनियादी ढांचे और अवामी तकसीम के निज़ाम को जदीद बनाने में मदद करेंगे। उन्होंने कहा कि हर आखिरी शहरी तक फायदा फराहम करने के हुकूमती अज़्म का इआदा किया। डिपो दर्पण मोबाइल ऐप सुपरवाइजरी अहलकारों को गोदाम की कारकर्दगी को ट्रैक करने में मुआविन साबित होगा। रियासती बीसी के बहबूद के वजीर पूनम प्रभाकर ने कहा कि आरटीसी नई बसें खरीदेगी और मुख्तलिफ जायदादों पर भर्ती भी की जाएगी। वजीर ने सरकारी विप आदित्य श्रीनिवास के साथ आज राजेन्द्र सिरसिला जिले के बमलावाड़ा में मुंबई के लिए 2 नई एसी बसों को हरी झंडी दिखाई। इस मौके पर बात करते हुए वजीर मौसूफ ने कहा कि मुंबई में रहने वाले रियासत के लोगों की दरख्वास्त पर हुकूमत ने नई खिदमात मुतारिफ कराई हैं। उन्होंने कहा कि आने वाले दिनों में सिरसिला जिले से हैदराबाद और दीगर मजहबी मुकामात के लिए नई खिदमात मुतारिफ कराई जाएंगी।
రాబోయే కాలంలో జిల్లా కేంద్రం నుంచి ప్రతి హైదరాబాద్ కు, అదేవిధంగా ప్రతి పుణ్యక్షేత్రానికి కూడా బస్సులు వేసే విధంగా ప్రణాళిక కొనసాగుతా ఉంది. మహిళలకు మహాలక్ష్మి పథకం కింద ఉచితంగా ఇవ్వడంతో పాటు ఈ పథకం సక్సెస్ కావడానికి కష్టపడుతున్నటువంటి ఆర్టీసీ డ్రైవర్లు, కండక్టర్లు, సిబ్బంది వారందరి సంక్షేమం కొరకు పనిచేస్తూనే ప్రయాణికుల సౌకర్యము సంస్థ అభివృద్ధి దిశలో పనిచేస్తా ఉన్నాం.
72వీ మిస్ వరల్డ్ ఫెస్టివల్ కా హెడ్ టు హెడ్ ఛాలెంజ్ హైదరాబాద్ కే సబ్సే బడే ఇఖ్తిరాయి ఔర్ కారోబారీ మర్కజ్ టీ హబ్ మే ఆజ్ షురూ హువా. యే అహమ్ ఈవెంట్ తమామ్ మిస్ వరల్డ్ ముఖాబలా కర్నే వాలోం కో అప్నే ఖయాలాత్ కా ఇజ్హార్ కర్నే ఔర్ అప్నే సమాజీ మన్సూబోం కో పేష్ కర్నే కే లియే ఏక్ ప్లాట్ఫార్మ్ ఫరాహమ్ కర్తా హై. వో ఐసీ కహానియాం భీ షేర్ కరేంగే జిన్హోనే ఉన్హే మతాసిర్ కియా. آج امریکہ، کیریبین اور افریقہ کے بیوٹی مقابلہ کرنے والوں نے حصہ لیا، جبکہ کل یورپ، ایشیا اور اوشیانا کے بیوٹی مقابلہ کرنے والے حصہ لیں گے. ہیڈ ٹو ہیڈ چیلنج کی ایک اہم خصوصیت بیوٹی ود اپریس پر توجہ مرکوز کرنا ہے، جو کہ مس ورلڈ کے فلاحی کاموں اور کمیونٹی سے چلنے والے اقدامات کے ذریعے خواتین کو با اختیار بنانے کے مشن کا سنگ بنیاد ہے. ایل این ٹی میٹرو ریل حیدرآباد لمیٹڈ نے 3 میٹرو کوریڈورس کے تمام کرایہ زون میں نئے نظر ثانی کی شدہ کرایوں پر 10% رعایت کا اعلان کیا ہے. یہ رعایت 24 مئی سے نافذ العمل ہوگی. یہ فیصلہ مسافروں کے مطالبات پر غور و فکر کرنے کے بعد کیا گیا ہے. ایل این ٹی میٹرو ریل حیدرآباد لمیٹڈ نے ایک بیان میں یہ بات بتائی. ریاستی پسماندہ طبقات کی بہبود کے وزیر پونم پربھاکر نے کہا کہ ریاستی حکومت نے پرانے شہر کے چار مینار کے قریب گلزار ہاؤس میں اتوار کو پیش آنے والے بڑے آتش زدگی کے حادثے کی جامع تحقیقات کے لیے 6 رکنی کمیٹی تشکیل دی ہے. حیدرآباد کے انچارج وزیر پونم پربھاکر نے ایک بیان میں کہا کہ کمیٹی اس واقعے کی تفصیلی جانچ کرے گی اور چیف منسٹر ریونت ریڈی کو جامع رپورٹ پیش کرے گی. رپورٹ ملنے کے بعد وزیر اعلیٰ، نائب وزیر اعلیٰ اور سینئر افسران اس کا جائزہ لیں گے اور ضروری کارروائی کریں گے. کمیٹی کے ارکان میں جی ایچ ایم سی کمشنر آر وی کرنن، حیدرآباد کلیکٹر انودیپ درشتی، حیدرآباد کمشنر پولیس سی وی آنند، فائر سروس کے ڈائریکٹر جنرل وائی نائک ریڈی، ہائیڈرا کمشنر اے وی رنگناتھ اور ٹی ایس ایس پی ڈی سی ایل مشرف فاروقی شامل ہیں. موسم، اگلے 24 گھنٹوں کے دوران ریاست کے کریم نگر، پیدرپلی، بوپالا پلی، مولوگو، وقارآباد، سنگاریڈی، محبوب نگر، ناگر کرنول، ونپرتی، نارائن پیٹ، ڈوگرامبا، گدوال اضلاع میں الگ الگ مقامات پر موسلادھار بارش کا امکان ہے. محکمہ موسمیات نے آج اپنی روزانہ کی یومیہ رپورٹ میں کہا کہ آئندہ 24 گھنٹوں کے دوران تمام اضلاع میں چند مقامات پر گرج چمک کے ساتھ تیز ہواؤں اور بارش کا امکان ہے. اگلے 48 گھنٹوں میں ریاست کے الگ الگ مقامات پر گرج چمک کے ساتھ طوفانی ہوائیں چلنے کا بھی امکان ہے. رپورٹ میں مزید کہا گیا کہ تلنگانہ کے عادل آباد میں زیادہ سے زیادہ درجہ حرارت 40.3°C ریکارڈ کیا گیا. آئی پی ایل کرکٹ میں چنائی سپر کنگز کا مقابلہ راجستھان رائلز سے آج شام 7:30 بجے دہلی کے ارون جیٹلی اسٹیڈیم میں ہوگا. چنئی اور راجستھان کے درمیان یہ میچ مسابقت کی جنگ ہے، کیونکہ دونوں ٹیمیں پہلے ہی پلے آف کے مقابلے سے باہر ہو چکی ہیں. دونوں ٹیمیں صرف 3 میچز میں جیت کے ساتھ پوائنٹس ٹیبل میں نیچے پہنچ چکی ہیں. چیف منسٹر تلنگانہ ریونت ریڈی نے ہندوستان کے سب سے نامور ماہر فلکیاتی و طبیعت اور عالمی سائنس برادری میں ایک بلند پایا شخصیت پروفیسر جینت نارلیکر کے انتقال پر آج گہرے دکھ کا اظہار کیا. ایک پیغام میں ریونت ریڈی نے کہا کہ فلکیاتی طبیعت میں پروفیسر نارلیکر کی غیر معمولی شراکت نے جدید سائنس پر انمٹ نقوش چھوڑے ہیں. چیف منسٹر نے پروفیسر نارلیکر کے اہل خانہ اور چاہنے والوں کے تئیں اپنی دلی تعزیت کا اظہار کیا. بدادری کوتھاگوڑم پولیس آپریشن کمیونٹی کے تحت ضلع کے ماؤ نوازوں سے متاثر علاقوں میں رہنے والے قبائلیوں کو تعلیم، صحت اور ٹرانسپورٹ کی سہولیات فراہم کرنے والے پروگرام سے مربوط کیا جائے گا. ضلع کے ایڈیشنل ایس پی وکرانت کمار سنگھ نے اپنی ٹیم کے ساتھ قبائلی خاندانوں میں ضروری اشیاء اور قبائلی بچوں میں کپڑے تقسیم کیے. ایڈیشنل ایس پی نے آکاشوانی سے بات کرتے ہوئے کہا کہ پولیس ماؤ نوازوں سے متاثر علاقوں میں رہنے والے لوگوں کی ہر ممکنہ مدد کرے گی.
Telangana Police and Bhadradri Kothagudam Police is with you. If you know anyone who is in the garb of Naxalism and wants to surrender, please visit your nearest police station or ASP Bhadrachalam office or the OSD office in Bhadradri Kothagudam. Under our Operation Jeevta of Bhadradri Kothagudam district, we will give suitable rewards as per your rank, and such kind of surrender will also welcome other people, other Naxal trapped in the garb of Naxalism.
مرکزی وزارت داخلہ نے پدم ایوارڈز 2026 کے لیے نامزدگیوں کو طلب کیا ہے. نامزدگیاں 31 جولائی تک راشٹریہ پرسکار پورٹل کے ذریعے آن لائن داخل کی جا سکتی ہیں. وزارت نے ایک بیان میں کہا کہ نامزدگیوں میں مذکورہ 12 پورٹل پر دستیاب فارمیٹ میں بیان کردہ تمام متعلقہ تفصیلات شامل ہونی چاہیے. اور آخر میں سرخیاں ایک بار پھر، کالیشورم کمیشن نے متنازعہ کالیشورم لفٹ اریگیشن پروجیکٹ کی جاری تحقیقات کے حصے کے طور پر سابق چیف منسٹر کے چندرشیکھر راؤ سمیت اہم سیاسی شخصیات کو نوٹس جاری کیا ہے. وزیراعظم نریندر مودی ملک بھر میں 103 امرت بھارت اسٹیشنوں کے افتتاح کے حصے کے طور پر جمعرات کو بیگم پیٹ، کریم نگر اور ورنگل اسٹیشنوں کے تزئین و نو کے کاموں کے بعد عملی طور پر اس کا افتتاح کریں گے. صارفین کے امور، خوراک اور عوامی تقسیم کے مرکزی وزیر پرہلاد جوشی نے آج نئی دہلی میں ڈیپو درپن، انا مترا اور انا سہایتا ایپس کا آغاز کیا. اور ریاستی وزیر پونم پربھاکر نے کہا کہ ریاستی حکومت حیدرآباد کی گلزار ہاؤس آتش زدگی واقعے کی جامع تحقیقات کے لیے 6 رکنی کمیٹی تشکیل دی ہے. آکاشوانی سے اردو میں علاقائی خبریں ختم ہوئیں.